ਹੁਣ 46ਵੇਂ ਸਲੋਕ ਦੱਸਦੇ ਆ ਕਾਮਦੇਵ ਦਾ ਕਿੰਨਾ ਬਲ ਹੈ ਤੇ ਦੁਨੀਆਂ ਨੂੰ ਕਿਵੇਂ ਗਧੀ ਗੇੜੇ ਪਾਇਆ ਹੋਇਆ ਕਾਮਦੇਵ ਨੇ। ਇਹ ਕਾਮੰ ਨਰਕ ਵਿਸਰਾਮੰ ਬਹੁ ਜੋਨੀ ਪ੍ਰਭਾਵਣ ਹੈ। ਸਤਿਗੁਰੂ ਮਹਾਰਾਜ ਪਾਵਨ ਬਚਨ ਫਰਮਾਉਂਦੇ ਹਨ, ਇਹ ਕਾਮਦੇਵ ਇਹੋ ਜਿਹਾ ਦੁਸ਼ਟ ਹੈ ਜੋ ਜੀਵਾਂ ਨੂੰ ਨਰਕਾਂ ਵਿੱਚ ਵਿਸਰਾਮੰ ਵਾਸਾ ਦੇਣ ਵਾਲਾ ਅਤੇ ਬਹੁਤ ਹੀ ਜੂਨਾਂ 'ਚ ਫਰਾਉਣੇ ਵਾਲਾ, ਜੀਵਾਂ ਨੂੰ ਗੇੜੇ ਖਵਾਉਂਦਾ। ਕੀ ਕਰਦਾ? ਚਿੱਤ ਹਰਨੰ ਤੈ ਲੋਕ ਗਮਿਅੰ ਜਪ ਤਪਸੀਲ ਵਿਦਾਰਣ ਹੈ। ਮਹਾਰਾਜ ਕਹਿੰਦੇ ਕਾਮਦੇਵ ਚਿੱਤ ਨੂੰ ਵਿਕਾਰ ਦ੍ਰਿਸ਼ਟੀ ਕਰਕੇ ਹਰਨੰ ਚੁਰਾ ਲੈਂਦਾ, ਭਾਵ ਕਾਬੂ ਕਰ ਲੈਂਦਾ। ਜੈਮਨੀ ਰਿਖੀ ਦੇ ਚਿੱਤ ਨੂੰ, ਸਿਰਿੰਗੀ ਰਿਖੀ ਦੇ ਚਿੱਤ ਨੂੰ, ਪਰਾਸ਼ਰ ਰਿਖੀ ਦੇ ਚਿੱਤ ਨੂੰ ਇਹਨੇ ਚੁਰਾਇਆ ਅਤੇ ਤਿੰਨਾਂ ਲੋਕਾਂ 'ਚ ਇਹਦੀ ਗਮਿਅੰਗ ਗਮਤਾ ਭਾਵ ਪਹੁੰਚ ਹੈ। ਸੋ ਤ੍ਰੈ ਲੋਕ ਗਮਿਅੰਗ ਬ੍ਰਹਮਾ ਨੂੰ ਬ੍ਰਹਮ ਲੋਕ ਜਾ ਕੇ ਤਲੋਤਮਾ ਵੇਲੇ ਮੋਹਤ ਕੀਤਾ, ਸ਼ਿਵ ਨੂੰ ਕੈਲਾਸ਼ ਪਰਬਤ ਉੱਤੇ ਜਾ ਕੇ ਮੋਹਣੀ ਅਵਤਾਰ ਵੇਲੇ ਮੋਹਤ ਕੀਤਾ, ਇੰਦਰ ਨੂੰ ਇੰਦਰਪੁਰੀ ਜਾ ਕੇ ਮੋਹਤ ਕੀਤਾ ਜੋ ਗੌਤਮ ਰਿਖੀ ਦੀ ਇਸਤਰੀ ਹੱਲਿਆ ਪਾਸ ਆਇਆ, ਨਾਰਦ ਨੂੰ ਵੀ ਮੋਹਤ ਕੀਤਾ ਜਦ ਰਾਜ ਲੜਕੀ ਦੇ ਕੇ ਵਿਸ਼ਨੂੰ ਭਗਵਾਨ ਪਾਸੋਂ ਇਹ ਹਰੀ ਰੂਪ ਮੰਗਿਆ ਸੀ ਅਤੇ ਅੱਗੋਂ ਵਿਸ਼ਨੂੰ ਭਗਵਾਨ ਨੇ ਬਾਂਦਰ ਦਾ ਮੂੰਹ ਲਾ ਤਾ ਸੀ ਇਹਦੇ। ਇਸ ਕਰਕੇ ਇਹ ਸੌਰ ਵਿਖੀ ਆਦਿ ਜਪੀਆਂ ਦੇ ਜਪ, ਸਰਿੰਗੀ ਰਿਖੀ ਆਦਿ ਤਪੀਆਂ ਦੇ ਤਪ, ਸੀਲ ਜਤੀਆਂ ਦੇ ਜਾਤ ਅਤੇ ਸ਼ੀਲ ਹੁੰਦਾ ਨੇਕ ਸੁਭਾਅ ਵਾਲਿਆਂ ਦੇ ਨੇਕ ਸੁਭਾਅ ਵਿਦਾਰਨ ਹੈ, ਦੂਰ ਕਰ ਦਿੰਦਾ। ਸੀਲ ਸੁਭਾਅ ਵਾਲੇ ਜੋ ਬ੍ਰਹਸਪਤੀ ਦੀ ਨਾਰੀ ਤਾਰਾ ਸੀ ਉਹਦੇ ਸੀਲ ਸੁਭਾਅ ਨੂੰ ਇਸੇ ਕਾਮ ਨੇ ਨਾਸ਼ ਕਰਤਾ, ਜੋ ਚੰਦਰਮਾ ਦੇ ਸੁੰਦਰ ਸਰੂਪ ਨੂੰ ਦੇਖ ਕੇ ਉਸ ਉੱਤੇ ਮੋਹਤ ਹੋ ਕੇ ਬੁੱਧ ਨਾਮੇ ਪੁੱਤਰ ਪੈਦਾ ਕਰ ਲਿਆ। ਇਸੇ ਪ੍ਰਕਾਰ ਧੁੰਦੂ ਰਿਖੀ ਜਿਹੜਾ ਸੀ ਉਹਨੇ ਚਾਰੇ ਪਾਸੇ ਧੁੰਦ ਹੀ ਪਾ ਦਿੱਤੀ। ਸੋ ਮਸ਼ੋਦਰੀ ਦੇ ਪੇਟ ਤੋਂ ਬਾਲਕ ਹੋਇਆ, ਫਿਰ ਅਲਪ ਸੁੱਖ ਅਵਿੱਤ ਚੰਚਲ ਊਚ ਨੀਚ ਸੰਭਾਵਣਾ ਹੈ। ਫਿਰ ਇਸ ਕਾਮ ਦਾ ਸੁੱਖ ਸਪਰਸ਼ ਮਾਤਰ ਅਲਪ ਥੋੜ੍ਹਾ ਸਮਾਂ ਰਹਿਣ ਵਾਲਾ ਅਤੇ ਧਨ ਵਾਲਿਆਂ ਨੂੰ ਇਹ ਅਵਿੱਤ ਕਰ ਦਿੰਦਾ। ਅਵਿੱਤ ਹੁੰਦਾ ਵਿੱਤ ਪੈਸਾ ਅਤੇ ਅਵਿੱਤ ਹੁੰਦਾ ਨਿਰਧਨ, ਇਹ ਕੰਗਾਲ ਬਣਾ ਦਿੰਦਾ ਵੱਡਿਆਂ ਵੱਡਿਆਂ ਨੂੰ। ਇਹ ਕਾਮਦੇਵ ਆਪ ਸ਼ਿਵ ਜੀ ਦੇ ਸਾੜਨ ਕਰਕੇ ਅਵਿੱਤ ਅੰਗਾਂ ਤੋਂ ਰਹਿਤ ਅਤੇ ਸਭਨਾਂ ਦੇ ਮਨ ਚੰਚਲ ਕਰਨ ਵਾਲਾ ਹੈ। ਉਹ ਭਰਥਰ ਭਾਮਿਆਂ ਦੂਧ ਪੱਖ ਕਹੁ ਸੰਤਨ ਕੈਸੇ ਚਲੀ, ਰਜਬ ਮਾਰੇ ਧੋਮ ਰਿਖ ਅਤਗਤ ਮਦਨ ਮਹਾਂਬਲੀ, ਕਾਮ ਦਿਵਾਨੇ ਤੇ ਕੀਏ ਜੋ ਕਰਤੇ ਪਾਉਣ ਹਾਰ, ਕਾਮਨੀ ਕੇ ਪਾਛੇ ਫਿਰੇ ਹੋਤੇ ਬਹੁਤ ਖਵਾਰ। ਸੋ ਇਸ ਪ੍ਰਕਾਰ ਫਰਮਾਉਂਦੇ ਹਨ, ਜੋ ਉੱਚ ਹਸਤੀ ਵਾਲੇ ਪੁਰਸ਼ਾਂ 'ਚ ਨੀਚ ਨੀਵੀਂ ਹਸਤੀ ਵਾਲੇ ਪੁਰਸ਼ਾਂ 'ਚ ਕਾਮਦੇਵ ਸਮਾ ਰਿਹਾ, ਉੱਚ ਜਾਤੀ ਵਾਲਿਆਂ ਵਿੱਚ ਨੀਚ ਜਾਤੀ ਵਾਲਿਆਂ ਵਿੱਚ ਕਾਮਦੇਵ ਸਮਾ ਰਿਹਾ, ਉੱਚ ਜਾਤੀ ਵਾਲਿਆਂ ਨੂੰ ਨੀਚਤਾਈ 'ਚ ਸਮਾਉਣ ਵਾਲਾ, ਜਿਵੇਂ ਰਾਜਾ ਭਰਥਰੀ ਦੀ ਰਾਣੀ ਪਿੰਗਲਾ ਹਥਮਾਨ ਨਾਲ ਮਿਲ ਕੇ ਨੀਚ ਗਤੀ ਨੂੰ ਪ੍ਰਾਪਤ ਹੋਈ। ਜਿਸ ਵੇਲੇ ਕਾਮਦੇਵ ਦੀ ਉਛਾਲ ਆਉਂਦੀ ਆ ਉਸ ਵੇਲੇ ਇਹ ਜੀਵ ਊਚ ਨੀਚ ਦਾ ਕੁਛ ਵਿਚਾਰ ਨਹੀਂ ਕਰਦਾ, ਛੇਵੇਂ ਕਾਮ ਨਾ ਪੁੱਛਿਆ ਜਾਤ, ਫਿਰ ਤਾਂ ਕਾਮ ਚੇਸ਼ਟਾ ਦੇ ਕੰਨ ਵਿੱਚ ਸਮਾਵਣਾ ਸਮਾ ਰਹਿੰਦਾ ਹੈ। ਤਵ ਪੈ ਬਿਮੁੰਚਿਤ ਸਾਧ ਸੰਗਮ ਓਟ ਨਾਨਕ ਨਾਰਾਇਣ ਹੈ। ਸੰਤਾਂ ਦੇ ਸੰਗ ਕਰਕੇ ਤਵ ਅਤੇ ਇਸ ਕਾਮਦੇਵ ਦਾ ਜਿਹੜਾ ਖੌਫ ਹੈ ਬਿਮੁੰਚਿਤ ਵਿਸ਼ੇਸ਼ ਕਰਕੇ ਨਾਸ਼ ਹੁੰਦਾ। ਸਾਧ ਕਿਹੜੇ ਜੀ? ਜਿਨ੍ਹਾਂ ਸੰਤਾਂ ਨੂੰ ਕੇਵਲ ਨਾਰਾਇਣ ਦੀ ਓਟ ਹੈ, ਸੰਤਾਂ ਦੇ ਸੰਗ ਦੁਆਰਾ ਨਾਰਾਇਣ ਦੀ ਓਟ ਗ੍ਰਹਿਣ ਕਰਨ ਕਰਕੇ ਤਵ ਅਤੇ ਇਸ ਕਾਮਦੇਵ ਦਾ ਖੌਫ ਜਿਹੜਾ ਹੈ ਨਾਸ਼ ਹੋ ਜਾਂਦਾ। ਸੋ ਇਸ ਪ੍ਰਕਾਰ ਦੱਸਿਆ। ਹੁਣ ਦੱਸ ਦਿੰਦੇ ਹੁਣ ਕ੍ਰੋਧ ਦਾ ਬਲ ਕਿੰਨਾ ਕੁ ਹੈ। ਕ੍ਰੋਧ ਵੀ ਬਹੁਤ ਬਲੀ ਹੈ, ਬੜਿਆਂ ਬੜਿਆਂ ਨੂੰ ਗੇੜੇ ਖਵਾ ਦਿੰਦਾ ਹੈ। ਹੇ ਕਾਲ ਮੂਲ ਕ੍ਰੋਧੰ ਕਦੰਚ ਕਰੁਣਾ ਨਾ ਉਪਰਜਤੇ। ਇਹ ਕ੍ਰੋਧ ਐਸਾ ਦੁਸ਼ਟ ਹੈ ਜੋ ਕਲ ਕਲਪਨਾ ਲੜਾਈ ਝਗੜਿਆਂ ਦਾ ਮੂਲ ਮੁੱਢ ਹੈ। ਇਹ ਕ੍ਰੋਧ ਕਦੰਚ ਕਦੇ ਵੀ ਮਨੁੱਖ ਦੇ ਚਿੱਤ ਵਿੱਚ ਕਰੁਣਾ ਕਿਰਪਾ ਭਾਵ ਦਇਆ ਨੂੰ ਉਪਰਜਤੇ ਪੈਦਾ ਨਹੀਂ ਹੁੰਦਾ, ਉਪਰਜਤੇ ਨਹੀਂ ਕਰਨਾ, ਉਪਰਜਤੇ। ਸੋ ਮਾਤ ਕਹਿਤ ਪੁੱਤਰੀ ਕਹਿਤ ਭਗਨੀ ਕਹਿਤ ਹਿਤ ਸਹਿਤ ਨਦੀ ਉਮੜਤ ਜਬ ਕਾਮ ਕੀ ਕਹਿਤ ਕਹਿਤ ਸਭ ਬਹਿਤ। ਇਸ ਪ੍ਰਕਾਰ ਇਹ ਕਾਮ ਬਾਰੇ ਵੀ ਦੱਸਿਆ। ਇੱਕ ਹੋਰ ਵੀ ਇਹ ਲਿਖਿਆ ਹੋਇਆ ਜੋ ਯਾਦ ਆਇਆ ਵੀ ਚਿੱਤ ਦੀ ਤੀਖਣ ਬਿਰਤੀ ਦਾ ਨਾਮ ਹੀ ਕ੍ਰੋਧ ਹੈ। ਇਹ ਕ੍ਰੋਧ ਇਹਨੂੰ ਕਹਿੰਦੇ ਨੇ ਜਦੋਂ ਸਾਡੇ ਚਿੱਤ ਦੀ ਕੋਈ ਪਿਆਰੀ ਚੀਜ਼ ਨੂੰ ਹੱਥ ਲਾਵੇ ਸਾਨੂੰ ਗੁੱਸਾ ਆਉਂਦਾ, ਕਿਉਂਕਿ ਉਹ 'ਚ ਮੋਹ ਹੁੰਦਾ ਆਪਣਾ। ਮੋਹ ਕਰਕੇ ਫਿਰ ਕ੍ਰੋਧ ਪੈਦਾ ਹੋ ਜਾਂਦਾ, ਮੋਹ ਕਰਕੇ ਹੀ ਕਾਮ ਪੈਦਾ ਹੁੰਦਾ ਜੀਵ ਦੇ ਅੰਦਰ। ਵਿਖਿਅੰਤ ਜੀਵੰ ਵਸਿਅੰ ਕ੍ਰੋਧ ਨਿਰਤਿਅੰ ਕ੍ਰੋਧ ਜਥਾ ਮਰਕਟ ਹੈ। ਕਹਿੰਦੇ ਇਹ ਕ੍ਰੋਧ ਵਿਖਿਅੰਤ ਜੀਵੰ ਵਿਸ਼ਈ ਪੁਰਸ਼ਾਂ ਨੂੰ ਜਲਦੀ ਨਾਲ ਵਸਿਅੰ ਵਸੀਕਾਰ ਕਰ ਲੈਂਦਾ, ਕਾਮੀ ਤੇ ਕ੍ਰੋਧ ਛੇਤੀ ਕਾਬੂ ਪਾ ਲੈਂਦਾ ਆਪਣਾ। ਕਾਮੀ ਬੰਦਾ ਛੇਤੀ ਹੋਈ, ਕਿਉਂਕਿ ਨਸਾਂ ਦੇ ਵਿੱਚ ਤਾਕਤ ਤਾਂ ਹੁੰਦੀ ਨਹੀਂ, ਉਹੀ ਖਿਝਿਆ ਖਪਿਆ ਰਹਿੰਦਾ ਸਾਰਾ ਦਿਨ। ਇਸ ਕ੍ਰੋਧ ਦੇ ਸੰਗ ਕਰਕੇ ਜੀਵ ਐਸੇ ਨਿਰਤਿਅੰ ਕ੍ਰੋਧ ਨਿਰਤ ਕਰਦਾ ਨੱਚਦਾ ਜਥਾ ਮਰਕਟ ਹੈ, ਜਿਸ ਤਰ੍ਹਾਂ ਬਾਂਦਰ ਦਰ ਦਰ ਦੇ ਉੱਤੇ ਨਾਚ ਕਰਦਾ। ਮਰਕਟ ਬਾਂਦਰ ਨੂੰ ਕਹਿੰਦੇ ਨੇ। ਅਨਕ ਸਾਸਨ ਤਾੜ ਅੰਤ ਜਮ ਦੂਤ ਹੈ ਤਵ ਸੰਗੇ ਅਦਮੰਗ ਨਰ ਹੈ। ਫਿਰ ਇਸ ਕ੍ਰੋਧ ਦੇ ਸੰਗ ਕਰਕੇ ਪ੍ਰਲੋਕ ਵਿੱਚ ਗਿਆ ਹੋਇਆ ਜੀਵ ਨੂੰ ਜਮਦੂਤ ਅਨੇਕ ਪ੍ਰਕਾਰ ਦੀ ਸਾਸਨ ਤਾੜਨਾ ਦੇ ਕੇ ਤਾੜਦਾ। ਮਹਾਰਾਜ ਕਹਿੰਦੇ ਤਿਸ ਕ੍ਰੋਧ ਦੇ ਸੰਗ ਕਰਕੇ ਇਹ ਪੁਰਸ਼ ਚਾਹੇ ਉੱਤਮ ਵੀ ਹੈ ਤਾਂ ਵੀ ਅਧਮੰਗ ਨੀਚ ਗਤੀ ਨੂੰ ਪ੍ਰਾਪਤ ਹੁੰਦਾ। ਫਿਰ ਇਹ ਕ੍ਰੋਧ ਐਸਾ ਹੈ ਕਿ ਅੰਧ ਕਰੈ ਦ੍ਰਿਗਵੰਤਨ ਕੋ ਸੁਰਤਵੰਤਨ ਕੋ ਬਦਰੋ ਕਰ ਡਾਰ ਹੈ। ਪ੍ਰਬੋਧ ਚੰਦਰ ਨਾਟਕ ਲਿਖਿਆ ਮਹਾਰਾਜ ਨੇ, ਕਹਿੰਦੇ ਅੰਨਾ ਕਰ ਦਿੰਦਾ ਅੱਖਾਂ ਵਾਲਿਆਂ ਨੂੰ, ਤੇ ਦਿਖੇ ਹੀ ਨਹੀਂ ਕਹਿੰਦੇ, ਬਸ ਉਦੋਂ ਹੀ ਪਤਾ ਲੱਗਦਾ ਪਿਓ ਨੇ ਪੁੱਤ ਮਾਰਤਾ, ਪੁੱਤ ਨੇ ਪਿਓ ਮਾਰਤਾ, ਦੇਖਿਆ ਹੀ ਨਹੀਂ ਮੂਹਰੇ ਕੌਣ ਸੀ। ਕੰਨਾਂ ਵਾਲਿਆਂ ਨੇ ਵੀ ਬੋਲੇ ਕਰ ਦਿੰਦਾ, ਕਹਿੰਦੇ ਮੈਂ ਸੁਣਿਆ ਹੀ ਨਹੀਂ। ਇਸੇ ਕ੍ਰੋਧ ਨੇ ਦਰਵਾਸ਼ਾ ਰਿਖੀ ਨੂੰ ਅੰਨਿਆ ਕੀਤਾ। ਸੋ ਜਿਲ੍ਹੇ ਰਾਜਾ ਅਮਰੀਕ ਨੂੰ ਸ਼ਰਾਪ ਦੇਣ ਲੱਗਾ ਤਾਂ ਉਹਦੀ ਰੱਖਿਆ ਵਾਸਤੇ ਸੁਦਰਸ਼ਨ ਚੱਕਰ ਇਸ ਦਰਵਾਸ਼ਾ ਰਿਖੀ ਦੇ ਮਾਰ ਨੂੰ ਅੱਗੇ ਵਧਿਆ, ਜਿਸ 'ਤੇ ਦਰਵਾਸ਼ਾ ਰਿਖੀ ਨੇ ਦੌੜ ਕੇ ਬੜਿਆਂ ਬੜੇ ਦੀ ਸ਼ਰਨ ਗ੍ਰਹਿਣ ਕੀਤੀ, ਪਰ ਕਿਸੇ ਨੇ ਉਹਦੀ ਸਹਾਇਤਾ ਨਹੀਂ ਕੀਤੀ। ਇਸ ਵਜ੍ਹਾ ਨਾਲ ਕ੍ਰੋਧ ਕਰਕੇ ਜੀਵ ਨੀਚ ਗਤੀ ਨੂੰ ਪ੍ਰਾਪਤ ਹੁੰਦਾ। ਫਿਰ ਬਾਅਦ 'ਚ ਬਖਸ਼ਿਆ ਗਿਆ, ਕਹਿ ਰਹੇ ਉਹ ਅਮਰੀਕ ਰਾਜੇ ਦੀ ਪੈਰੀ ਪੈ ਜਾ, ਫਿਰ ਬਖਸ਼ਿਆ ਗਿਆ ਜਾ ਕੇ ਬਾਅਦ 'ਚ। ਇਹ ਕ੍ਰੋਧ ਤੋਂ ਫਿਰ ਕਿਵੇਂ ਬਚ ਸਕਦਾ ਮਹਾਰਾਜ? ਉਹ ਦਿਆਲੂ ਪ੍ਰਭੂ ਅੱਗੇ ਬੇਨਤੀ ਕਰੋ, ਉਹੀ ਬਚਾ ਸਕਦਾ। ਹੋਰ ਕ੍ਰੋਧ ਤੋਂ ਬਚਣ ਦਾ ਕੋਈ ਤਰੀਕਾ ਨਹੀਂ। ਮਹਾਰਾਜ ਕਹਿੰਦੇ ਨੇ, ਦੀਨ ਦੁੱਖ ਭੰਜਨ ਦਿਆਲ ਪ੍ਰਭ ਨਾਨਕ ਸਰਬ ਜੀਆ ਰੱਖਿਆ ਕਰੋਤ। ਇਹ ਦੀਨ ਦਿਆਲ ਦੁੱਖਾਂ ਦੇ ਭੰਜਣੇ ਵਾਲੇ ਵਾਹਿਗੁਰੂ, ਮੈਂ ਜੀਵ ਦੀ ਸਭ ਪ੍ਰਕਾਰ ਨਾਲ ਕ੍ਰੋਧ ਦੇ ਵਾਲੇ ਪਾਸਿਓਂ ਰੱਖਿਆ ਕਰੋ, ਸਰਬ ਜੀਆਂ ਦੀ ਰੱਖਿਆ ਕਰੋ ਜੀ। ਹੁਣ ਲੋਭ ਦਾ ਪ੍ਰਤਾਪ ਵਰਣਨ ਕਰਦੇ ਹਨ। ਹੇ ਲੋਭਾ ਲੰਪਟ ਸੰਗ ਸਿਰ ਮੋਰ ਹੈ, ਅਨਕ ਲਹਿਰੀ ਕਲੋਲਤੇ। ਇਹ ਲੋਭਾ ਲੰਪਟ ਸੰਗ ਸਿਰ ਮੋਰ ਹੈ, ਲੋਭ ਐਸਾ ਇਹ ਬਲੀ ਹੈ ਜੋ ਸਿਰ ਮੋਰ ਹੈ, ਸ਼੍ਰੋਮਣੀ ਮਹਾਤਮਾ ਦੇ ਸੰਗ ਨਾਲ ਵੀ ਲੰਪਟ ਹੈ, ਸਰਬ ਨਾਲ ਲੰਪਟ ਹੈ। ਲਿੰਬਾਇਮਾਨ ਜੋ ਲੋਭ ਹੈ ਉਹ ਆਪਣੇ ਸੰਗ ਵਿੱਚੋਂ ਸਿਰ ਮੋਰ ਹੈ, ਸ਼੍ਰੋਮਣੀ ਹੈ। ਜਿਸ ਲੋਭ ਦੇ ਪ੍ਰਤਾਪ ਕਰਕੇ ਜੀਵ ਦੇ ਅੰਦਰ ਅਨੇਕਾਂ ਹੀ ਸੰਕਲਪਾਂ ਵਿਕਲਪਾਂ ਰੂਪੀ ਲਹਿਰਾਂ ਦੇ ਕਲੋਲ ਤੇ ਤੰਗ ਉੱਠੀ ਜਾਂਦੇ ਨੇ। ਜਿਵੇਂ ਸ਼ੇਖ ਚਿੱਲੀ ਸੀਗਾ, ਲੋਭ ਲਹਿਰ ਕਰਕੇ ਹੀ ਇੱਥੇ ਤੱਕ ਪਹੁੰਚ ਗਿਆ ਉਹ। ਇੱਕ ਪੈਸਾ ਲੈਂਦੇ ਲੈਂਦੇ ਸਾਰਾ ਫਿਰ ਮੇਰਾ ਟੱਬਰ ਰੁੜ ਗਿਆ, ਅਗਲਾ ਤੇਲ ਰੋੜਤਾ ਚੱਕ ਕੇ ਸਾਰਾ। ਤਾਵ ਅੰਤ ਜੀ ਆ ਬਹੁ ਪ੍ਰਕਾਰੰ ਅਨਕ ਭਾਂਤ ਬਹੁ ਡੋਲ ਤੇ। ਇਸ ਲੋਭ ਕਰਕੇ ਅੰਦਰੋਂ ਜੀ ਬਹੁਤ ਪ੍ਰਕਾਰ ਨਾਲ ਤਾਵੰਤ ਦੌੜਦਾ ਤੇ ਬਾਹਰੋਂ ਸਰੀਰ ਵੀ ਅਨੇਕ ਤਰ੍ਹਾਂ ਨਾਲ ਬਹੁਤਾ ਜਗ੍ਹਾ ਡੋਲਦੇ ਭਾਉਂਦੇ ਫਿਰਦੇ ਨੇ। ਇਹ ਜੀਵ ਬਹੁਤ ਪ੍ਰਕਾਰ ਦੀਆਂ ਜੂਨੀਆਂ 'ਚ ਦੌੜਦਾ ਅਤੇ ਧਨ ਖੱਟਣ ਵਾਸਤੇ, ਖੇਤੀ ਵਣਜ ਸੁਦਾਗਰੀ ਆਦਿ ਵਪਾਰ ਕਰਨ ਵਾਸਤੇ ਦੇਸਾਂ ਪ੍ਰਦੇਸਾਂ 'ਚ ਬਹੁਤ ਤਰ੍ਹਾਂ ਨਾਲ ਡੋਲਦਾ। ਕਬੂ ਜੀਅੜਾ ਉਬ ਚੜ੍ਹਤ ਹੈ, ਕਬੂ ਜਾਏ ਪਿਆਲੇ, ਲੋਭੀ ਜੀਅੜਾ ਥਿਰਨਾ ਰਹਿਤ ਹੈ, ਚਾਰੇ ਕੁੰਡਾਂ ਭਾਲੇ। ਨੱਚ ਮਿੱਤਰੰ ਨੱਚ ਇਸਤੰਗ ਨੱਚ ਬਾਂਧਵ ਨੱਚ ਮਾਤ ਪਿਤਾ ਤਬ ਲੱਜਿਆ। ਮਹਾਰਾਜ ਕਹਿੰਦੇ ਇਹ ਤਬ ਇਸ ਲੋਭ ਦੇ ਪ੍ਰਤਾਪ ਕਰਕੇ ਜੀਵ ਨੂੰ ਮਿੱਤਰਾਂ ਦੀ ਲੱਜਿਆ ਨੱਚ ਨਹੀਂ ਰਹਿੰਦੀ, ਇਸ਼ਟ ਦੇਵ ਦੀ ਵੀ ਲੱਜਿਆ ਨਹੀਂ ਰਹਿੰਦੀ। ਸਾਹਮਣੇ ਪੈਸੇ ਚੱਕ ਲੈਂਦੇ ਮਹਾਰਾਜ ਦਿਓ, ਮਿੱਤਰਾਂ ਦੀ ਵੀ ਸ਼ਰਮ ਨਹੀਂ ਰਹਿੰਦੀ, ਬਾਂਧਵ ਸੰਬੰਧੀਆਂ ਰਿਸ਼ਤੇਦਾਰਾਂ ਦੀ ਵੀ ਲੱਜਿਆ ਨਹੀਂ ਰਹਿੰਦੀ, ਮਾਤਾ ਪਿਤਾ ਦੀ ਲੱਜਿਆ ਵੀ ਨਹੀਂ ਰਹਿੰਦੀ। ਲੋਭ ਕਰਕੇ ਸਾਰਿਆਂ ਨੂੰ ਹੀ ਠੱਗ ਲੈਂਦਾ। ਅਕਰਣ ਕ੍ਰੋਧ ਅਖਾਧਿਅ ਖਾਧਿਅੰ ਅਸਾਜਿਆ ਸਾਜ ਸਮਜਿਆ। ਮਿੱਤਰਾਂ ਅਤੇ ਇਸ਼ਟ ਦੇਵਾਂ ਦੇ ਨਾਲ ਜੋ ਗੱਲ ਅਕਰਣ ਭਾਵ ਨਹੀਂ ਕਰਨ ਯੋਗ ਉਹਨੂੰ ਕ੍ਰੋਧ ਕਰਦਾ ਹੈ। ਸੰਬੰਧੀਆਂ ਨਾਲ ਛਲ ਕਰਕੇ ਜੋ ਪਦਾਰਥ ਖਾਦੇ ਆ, ਭਾਵ ਜੋ ਪਦਾਰਥ ਖਾਣ ਯੋਗ ਨਹੀਂ ਹਨ, ਉਹਨਾਂ ਹੀ ਪਦਾਰਥਾਂ ਨੂੰ ਖਾਦਿਅੰ ਖਾਂਦਾ ਤੇ ਮਾਤਾ ਪਿਤਾ ਪਾਸੋਂ ਚੁਰਾ ਕੇ ਜੋ ਧਨ ਅਸਾਜਿਅੰ ਇਕੱਠਾ ਕਰਨਾ ਯੋਗ ਨਹੀਂ, ਪਰ ਲੋਭ ਵੱਸ ਹੋ ਕੇ ਉਹ ਧਨ ਨੂੰ ਵੱਖਰਾ ਸਾਜ ਇਕੱਠਾ ਕਰਦਾ। ਉਹ ਤਾਂ ਆਪਾਂ ਸਾਰੇ ਦੇਖ ਹੀ ਰਹੇ ਹਾਂ ਕੀ ਹੋ ਰਿਹਾ ਸਾਰੀ ਦੁਨੀਆਂ ਦੇ ਵਿੱਚ। ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ, ਕਹਿੰਦੇ ਭਾਈ ਇਹ ਲੋਭ ਸਾਰੇ ਸਮਝਿਆ ਸਮਾ ਰਿਹਾ, ਸਮ ਭਲੀ ਪ੍ਰਕਾਰ ਇਸ ਲੋਭ ਦੀ ਸਾਰੇ ਜਯਾ ਜੈ ਜੈਕਾਰ ਹੋ ਰਹੀ। ਲੋਕੀ ਲੋਭੀ ਹੋਏ ਬੈਠੇ ਨੇ। ਨੱਚ ਮਿੱਤਰੰ ਨੱਚ ਇਸਤੰਗ ਨੱਚ ਬਾਂਧਵ ਨੱਚ ਮਾਤ ਪਿਤਾ ਤਬ ਲੱਜਿਆ। ਭਾਵ ਲੋਭੀ ਪੁਰਸ਼ ਦਾ ਨਾ ਕੋਈ ਮਿੱਤਰ ਹੈ, ਕਿਉਂਕਿ ਮਿੱਤਰਾਂ ਨੂੰ ਠੱਗ ਲੈਂਦਾ। ਲੋਭੀ ਦਾ ਇਸ਼ਟ ਦੇਵ ਵੀ ਕੋਈ ਨਹੀਂ। ਲੋਭੀ ਕਵੇ ਸਾਹੋ ਨਾ ਕੀਚਾ ਜੇ ਕਾ ਪਾਰ ਵਸਾਏ। ਇਸ਼ਟ ਦੇਵ ਨੂੰ ਸਮਝਦਾ ਹੀ ਕੁਛ ਨਹੀਂ, ਕਿਉਂਕਿ ਲੋਭੀ ਬੰਦਾ ਗੁਰੂ ਦੀਆਂ ਗੋਲਕਾਂ ਹੀ ਭੰਨ ਲੈਂਦਾ, ਸੋਨੇ ਦੇ ਛੱਬੇ ਲਾਹ ਲੈਂਦੇ ਲੋਕੀ, ਪਰਵਾਹ ਹੀ ਨਹੀਂ ਕਰਦੇ। ਸੋ ਇਸ ਪ੍ਰਕਾਰ ਕਈ ਵਾਰੀ ਕਈ ਥਾਈਂ ਇਹ ਸਾਰਾ ਕੁਛ ਹੋਇਆ। ਬੜੀਆਂ ਗੱਲਾਂ ਹੁੰਦੀਆਂ ਰਹਿੰਦੀਆਂ, ਸਾਰਿਆਂ ਨੂੰ ਪਤਾ ਹੀ ਹੈ। ਲੋਭੀ ਦਾ ਸੰਬੰਧੀ ਵੀ ਕੋਈ ਨਹੀਂ, ਕਿਉਂਕਿ ਸੰਬੰਧੀਆਂ ਦੇ ਨਾਲ ਵੀ ਛਲ ਕਰਦਾ। ਉਸ ਲੋਭ ਕਰਕੇ ਮਾਤਾ ਪਿਤਾ ਦੀ ਨੇ ਲੱਜਿਆ ਵਾਲੀ ਸ਼ਰਮ ਨਹੀਂ ਕਰਦਾ, ਕਿਉਂਕਿ ਲੋਭੀ ਬੰਦਾ ਧੰਨ ਵਾਸਤੇ ਮਾਤਾ ਪਿਤਾ ਨੂੰ ਵੀ ਜ਼ਹਿਰ ਦੇ ਕੇ ਮਾਰ ਦਿੰਦਾ। ਅਕਰਨ ਕ੍ਰੋਧ ਅਖਾਧਿਆ ਖਾਧਿਅੰ। ਲੋਭੀ ਬੰਦਾ ਨਾ ਕਰਨ ਵਾਲੇ ਕਰਤੱਬਾਂ ਨੂੰ ਕਰਦਾ, ਭਾਵ ਲੋਕਾਂ ਦੇ ਖੀਸੇ ਕੱਟ ਲੈਂਦਾ, ਕੱਪੜੇ ਚੁੱਕ ਲੈਂਦਾ, ਨਾ ਖਾਣ ਯੋਗ ਗੁਰਾਂ ਦੇ ਧਨ ਨੂੰ ਖਾਂਦਾ, ਅੱਗੋਂ ਆਈ ਚੜ੍ਹਤ ਨੂੰ ਚੁਰਾ ਲੈਂਦਾ, ਨਾ ਖਾਣ ਯੋਗ ਜੋ ਮਾਸ ਸ਼ਰਾਬ ਆ ਪਦਾਰਥ ਉਹਨਾਂ ਨੂੰ ਖਾਂਦਾ, ਸ਼ਰਾਬ ਆਦਿ ਕਹਿੰਦਾ ਅੰਨ ਜੋ ਨਹੀਂ ਖਾਣ ਯੋਗ ਉਹ ਵੀ ਖਾ ਲੈਂਦਾ। ਅਸਾਜਿੰਗ ਸਾਜ ਸਮਝਿਆ। ਨਾ ਸਾਜਣੇ ਯੋਗ ਕੰਮਾਂ ਨੂੰ ਸਾਜਦਾ ਜਿਹੜੇ ਆਪਣੇ ਸਰੀਰ ਪਰ ਭੇਸ ਸਜਾਉਣੇ ਆ ਯੋਗ ਨਹੀਂ ਹਨ, ਲੋਭ ਬਸ ਉਹ ਵੀ ਭੇਖ ਕਰ ਲੈਂਦਾ। ਭਾਵ ਅੰਮ੍ਰਿਤਧਾਰੀ ਸਿੱਖ ਨੂੰ ਕੇਸਾਂ ਦੀ ਬੇਅਦਬੀ ਨਹੀਂ ਕਰਾਉਣੀ ਚਾਹੀਦੀ, ਪਰ ਲੋਭ ਬਸ ਹੋ ਕੇ ਅੰਮ੍ਰਿਤਧਾਰੀ ਸਿੱਖ ਆਪਣੇ ਧਰਮ ਤੋਂ ਪਤਿਤ ਹੋ ਕੇ ਕੇਸਾਂ ਦੀ ਬੇਅਦਬੀ ਕਰਾ ਕੇ ਟੋਪੀਆਂ ਪਹਿਨਣ ਨੂੰ ਤਿਆਰ ਹੋ ਜਾਂਦੇ ਆ। ਫਿਰ ਇਸ ਲੋਭ ਦੀ ਸਮ ਭਾਵ ਭਲੀ ਪ੍ਰਕਾਰ ਸਾਰੇ ਲੋਕਾਂ ਵਿੱਚ ਜਾਇਆ ਜਾਇ ਜਾਕਾਰ ਆ, ਭਾਵ ਲੋਭ ਨੇ ਕਿਸੇ ਨੂੰ ਛੱਡਿਆ ਨਹੀਂ, ਸਭ ਨੂੰ ਅਧੀਨ ਕੀਤਾ ਹੋਇਆ। ਇਸ ਲੋਭ ਤੋਂ ਵੀ ਛੁਟਕਾਰਾ ਦੱਸੋ ਮਹਾਰਾਜ। ਹੁਣ ਕਹਿੰਦੇ ਇਹ ਵੀ ਬੇਨਤੀਆਂ ਕਰੋ ਵਾਹਿਗੁਰੂ ਅੱਗੇ। ਵਾਹਿਗੁਰੂ ਅੱਗੇ ਬੇਨਤੀ ਤੋਂ ਹੋਰ ਕੋਈ ਦਾ ਹੋਰ ਯਤਨ ਨਹੀਂ ਹੋ ਸਕਦਾ। ਤ੍ਰਾਹੇ ਤ੍ਰਾਹੇ ਸਰਣ ਸੁਆਮੀ ਵਿਗਿਆਪਤ ਨਾਨਕ ਹਰ ਨਰ ਹਰ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਇਹ ਨਰਾਂ ਦੇ ਹਰੇ ਭਰੇ ਕਰਨ ਵਾਲੇ ਸੁਆਮੀ ਪਰਮਾਤਮਾ ਦੇਵ, ਅਸੀਂ ਆਪ ਦੀ ਸ਼ਰਨ ਵਿੱਚ ਆ ਕੇ ਸੋ ਆਪ ਦੇ ਅੱਗੇ ਵਿਗਿਆਪਤ ਬੇਨਤੀ ਕਰਦੇ ਹਾਂ ਕਿ ਆਪ ਆਪਣੀ ਮਿਹਰ ਦੀ ਦ੍ਰਿਸ਼ਟੀ ਕਰਕੇ ਇਸ ਲੋਭ ਦੀ ਤਰਫੋਂ ਤ੍ਰਾਹੇ ਤ੍ਰਾਹੇ ਰੱਖਿਆ ਕਰੋ, ਰੱਖਿਆ ਕਰੋ। ਸੋ ਇਹ ਵਿਗਿਆਪਿਤ ਪਾਠ ਦਾ ਧਿਆਨ ਰੱਖਾਂ ਕਰਨ ਵੇਲੇ। ਹੁਣ ਹੰਕਾਰ ਦਾ ਪ੍ਰਤਾਪ ਦੱਸਦੇ ਨੇ ਕੈਸਾ ਹੈ। ਇਹ ਜਨਮ ਮਰਨ ਮੂਲੰ ਅਹੰਕਾਰੰ ਪਾਪਾਤਮਾ। ਸਤਿਗੁਰੂ ਫਰਮਾਉਂਦੇ ਹਨ ਇਹ ਹੰਕਾਰ ਇਹੋ ਜਿਹਾ ਦੁਸ਼ਟ ਹੈ ਜੋ ਜੀਵ ਨੂੰ ਜਨਮ ਮਰਨ ਦੀ ਪ੍ਰਾਪਤੀ ਕਰਾਉਣ ਦਾ ਮੂਲ ਕਾਰਨ ਇਹ ਹੈ, ਅਤੇ ਜੀਵ ਦੇ ਆਤਮਾ ਹੁੰਦਾ ਮਨ ਨੂੰ ਪਾਪ ਵਿਸ਼ਿਸ਼ਟ ਕਰਨ ਵਾਲਾ। ਇਹ ਅਹੰਕਾਰ ਆਪ ਹੀ ਪਾਪ ਆਤਮਾ ਪਾਪ ਰੂਪ ਹੈ। ਅਹੰਕਾਰੰ ਇਹ ਅਹੰਕਾਰ ਆਤਮਾ ਭਾਵ ਮਨ ਨੂੰ ਪਾਪਾਂ ਨਾਲ ਕਾਰੰ ਕਾਲਾ ਕਰਨ ਵਾਲਾ। ਕਾਲੇ ਮਨ ਵਾਲੇ ਜੀਵ ਹੰਕਾਰ ਕਰਕੇ ਸਭ ਪਾਪ ਕਰਦੇ ਨੇ। ਇਹ ਕੀ ਕਰਦਾ ਮਹਾਰਾਜ ਜੀ? ਮਿੱਤਰੰ ਤਜੰਤ ਸਤਰੰ ਦ੍ਰਿੜੰਤ ਅਨਿਕ ਮਾਇਆ ਵਿਸਤੀਰਨ ਹੈ। ਕਹਿੰਦੇ ਇਹ ਜਿਸ ਹੰਕਾਰ ਕਰਕੇ ਜੀਵ ਜੇ ਕੋਈ ਮਿੱਤਰ ਇਸ ਹੰਕਾਰੀ ਦਾ ਮਾਣ ਨਾ ਕਰੇ, ਉਸ ਨਾਲ ਲੜ ਕੇ ਉਹਨੂੰ ਤਿਆਰ ਦਿੰਦਾ ਹੈ। ਸਤਰੰਗ ਦ੍ਰਿੜੰਤ ਦੁਸ਼ਮਣਾਂ ਨਾਲ ਪੱਕੀ ਪ੍ਰੀਤੀ ਕਰ ਲੈਂਦਾ। ਸਤ ਸੰਤੋਖ ਆਦਿਕ ਮਿੱਤਰਾਂ ਦਾ ਤਿਆਗਦਾ ਹੈ ਅਤੇ ਕਾਮ ਕ੍ਰੋਧ ਆਦਿਕ ਦੁਸ਼ਮਣਾਂ ਨਾਲ ਦ੍ਰਿੜ ਕਰਦਾ ਆਪਣੀ ਪ੍ਰੀਤੀ, ਅਤੇ ਅਨੇਕ ਪ੍ਰਕਾਰ ਦੀ ਮਾਇਆ ਦਾ ਵਿਸਤੀਰਨ ਹੈ ਫਲਾਓ ਕਰਦਾ, ਬਹੁਤ ਫਲਾਓ ਕਰਦਾ। ਮੇਰੇ ਵਰਗਾ ਕੋਈ ਅਮੀਰ ਨਹੀਂ, ਆਕੜ ਆਕੜ ਕੇ ਬੈਠੀ ਜਾਂਦਾ। ਆਵੰਤ ਜਾਵੰਤ ਥਕੰਤ ਜੀਆ ਦੁੱਖ ਸੁੱਖ ਬਹੁ ਭੋਗਣਾ ਹੈ। ਫਿਰ ਹੰਕਾਰ ਕਰਕੇ ਜੀਵ ਜੂਨਾਂ ਤੋਂ ਆਉਂਦਾ, ਜਾਵਤ ਆਉਂਦਾ, ਆਵਤ ਜਾਵੰਤ ਆਉਂਦਾ ਜਾਂਦਾ ਹੋਇਆ ਥਕੰਤ ਥੱਕ ਜਾਂਦਾ ਅਤੇ ਕਰਮ ਅਨੁਸਾਰ ਬਹੁਤ ਹੀ ਦੁੱਖਾਂ ਨੂੰ ਸੁੱਖਾਂ ਨੂੰ ਭੋਗਦਾ। ਭ੍ਰਮ ਭਿਆਨ ਉਦਿਆਨ ਰਮਣੰ ਮਹਾਂ ਵਿਕਟ ਅਸਾਧ ਰੋਗਣਾ ਹੈ। ਸੋ ਇਸ ਪ੍ਰਕਾਰ ਕਹਿੰਦੇ ਹਨ ਹੰਕਾਰ ਦੇ ਸੰਯੋਗ ਨਾਲ ਜੀਵ ਭਰਮ ਕਰਕੇ ਭਿਆਨਕ ਸੰਸਾਰ ਉਦਿਆਨ ਜਿਹੜੀ ਉਜਾੜ ਵਿੱਚ ਰਮਣੰਗ ਫਿਰਦਾ ਰਹਿੰਦਾ। ਇਹ ਜੋ ਹੰਕਾਰ ਮਹਾਂਵਿਕਟ ਬੜਾ ਕਠਿਨ ਅਸਾਧ ਰੋਗ ਹੈ, ਭਾਵੇਂ ਰੋਗ ਆਪਣੇ ਆਪ ਹਟਣ ਵਾਲਾ ਨਹੀਂ। ਇਸ ਰੋਗ ਦੀ ਨਿਵਿਰਤੀ ਕਿਹੜੇ ਵੈਦ ਦੇ ਪਾਸ ਜਾਣ ਕਰਕੇ ਹੁੰਦੀ ਹੈ ਮਹਾਰਾਜ? ਮਹਾਰਾਜ ਕਹਿਣ ਲੱਗੇ, ਵੈਦਿਅੰ ਪਾਰ ਬ੍ਰਹਮ ਪਰਮੇਸ਼ਵਰ ਆਰਾਧ ਨਾਨਕ ਹਰ ਹਰ ਹਰੇ। ਸਤਿਗੁਰੂ ਕਹਿੰਦੇ ਅਸਾਧ ਰੋਗਾਂ ਦੀ ਨਿਵਿਰਤੀ ਕਰਨ ਵਾਲਾ ਪਰਮੇਸ਼ਵਰ ਪਾਰ ਬ੍ਰਹਮ ਹੀ ਅਸਲੀ ਵੈਦ ਹੈ। ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵੈ ਕੱਟ ਹੈ ਜਮ ਕੀ ਫੰਦਾ। ਵੈਦਿਅੰ ਪਾਰ ਬ੍ਰਹਮ ਪਰਮੇਸ਼ਵਰ, ਇਸ ਵਾਸਤੇ ਇਹ ਪਿਆਰੇ ਉਸ ਹਰੀ ਦੇ ਹਰ ਹਰ ਨਾਮ ਨੂੰ ਤੁਸੀਂ ਅਰਾਧਨਾ ਕਰੋ ਤਾਂ ਹੰਕਾਰ ਆਦਿਕ ਸਾਰੇ ਰੋਗ ਦੂਰ ਹੋ ਜਾਣਗੇ। ਇਉਂ ਪਰਮਾਤਮਾ ਦੇ ਅੱਗੇ ਜਿਹੜੀ ਆ ਨਾ ਉਹ ਬੇਨਤੀ ਕਰੋ, ਹੇ ਪ੍ਰਾਣਨਾਥ ਗੋਬਿੰਦ ਹੈ ਕਿਰਪਾ ਨਿਧਾਨ ਜਗਤ ਗੁਰੂ। ਇਹ ਪ੍ਰਾਣਾਂ ਦੇ ਸਵਾਮੀ ਗੋਬਿੰਦ ਹੈ, ਗੋ ਧਰਤੀ ਨੂੰ ਬਿੰਦਾ ਪ੍ਰਕਾਸ਼ ਦੇਣ ਵਾਲੇ, ਇੰਦਰੀਆਂ ਨੂੰ ਪ੍ਰਕਾਸ਼ ਦੇਣ ਵਾਲੇ, ਵੇਦਾਂ ਦੁਆਰੇ ਜਾਣਨ ਯੋਗ, ਕਿਰਪਾ ਦੇ ਨਿਧਾਨ ਖਜ਼ਾਨੇ, ਕਿਰਪਾ ਦੇ ਸਮੁੰਦਰ, ਸਾਰੇ ਸੰਸਾਰ ਦੇ ਗੁਰੂ, ਹੇ ਪੂਜਨੀਕ ਪ੍ਰਭੂ ਕਿਰਪਾ ਕਰੋ। ਇਹ ਸੰਸਾਰ ਤਾਪ ਹਰਨ ਹੈ ਕਰੁਣਾਮਾਇ ਸਭ ਦੁੱਖ ਹਰੋ। ਇਹ ਸੰਸਾਰ ਕਾਧੀ ਵਿਆਧੀ ਉਪਾਧ ਰੂਪ ਤਾਪਾਂ ਦੇ ਹਰਨ ਹੈ, ਨਾਸ ਕਰਨ ਵਾਲੇ ਕਰੁਣਾਮਾਇ। ਇਕੱਠਾ ਹੀ ਪਾਠ ਕਰਨਾ ਕਰੁਣਾਮਾਇ, ਮੈਂ ਬਿੰਦੀ ਨਹੀਂ ਲਾਉਣੀ ਇੱਥੇ, ਕਰੁਣਾਮਾਇ। ਕਿਰਪਾ ਸਰੂਪ ਪ੍ਰਭੂ ਮੇਰੇ ਸਾਰੇ ਦੁੱਖਾਂ ਨੂੰ ਆਪ ਹਰੋ, ਦੂਰ ਕਰੋ ਜਨਮ ਮਰਨ ਆਦਿਕ ਦੁੱਖਾਂ ਨੂੰ ਦੂਰ ਕਰੋ। ਇਹ ਸਰਨ ਯੋਗ ਦਇਆਲ ਹੈ ਦੀਨਾ ਨਾਥ ਮਾਇਆ ਕਰੋ। ਇਹ ਦਿਆਲੂ ਸ਼ਰਨਾਇਆਂ ਦੀ ਰੱਖਿਆ ਕਰਨ ਯੋਗ ਦੀਨਾ ਦੇ ਨਾਥ ਪ੍ਰਭੂ, ਮੈਂ ਦਾਸ ਉੱਤੇ ਇਹੋ ਜਿਹੀ ਮਾਇਆ ਕਿਰਪਾ ਕਰੋ ਸੱਚੇ ਪਾਤਸ਼ਾਹ। ਸਰੀਰ ਸਵਸਥ ਖੀਣ ਸਮੇ ਸਿਮਰੰਤ ਨਾਨਕ ਰਾਮ ਦਾ ਮੋਦਰ ਮਾਧਵ ਹੈ। ਸੋ ਸਵਸਥ ਪਾਠ ਕਰਨਾ, ਸਵਸਥ ਸੱਸੇ ਔਂਕੜ ਐੜਾ ਸੱਸਿਆ ਥੱਥਾ ਉੱਤੇ ਟਿੱਪੀ ਲਾ ਕੇ ਸਵਸਥ, ਅਤੇ ਸਮਾਏ ਸਮਾਏ ਪਾਠ ਕਰਨਾ, ਕਿਉਂਕਿ ਸਮ ਇਹ ਨਹੀਂ ਕਰਨਾ। ਸਮਾਏ ਕੀ ਭਾਵੇ ਦਾ? ਜੋ ਸਰੀਰ ਦੇ ਸਵਸਥ ਹੁੰਦਾ ਕਲਿਆਣ ਭਾਵ ਸੁੱਖ, ਅਤੇ ਸਰੀਰ ਦੇ ਖੀਣ ਦੁੱਖ, ਇਹਨਾਂ ਦੋਹਾਂ ਸਮੇਂ ਸਮਿਆਂ ਵਿੱਚ ਅਸੀਂ ਆਪ ਦੇ ਰਾਮ ਦਮੋਦਰ ਮਾਧਵਾਦਕ ਨਾਮਾਂ ਨੂੰ ਵਾਹਿਗੁਰੂ ਵਾਹਿਗੁਰੂ ਨਾਮ ਨੂੰ ਸਿਮਰਦੇ ਰਹੀਏ। ਇਹ ਨਾ ਵੀ ਦੁੱਖ ਆਵੇ ਤਾਂ ਭੁੱਲ ਜਾਈਏ, ਸੁੱਖ ਆਵੇ ਭੁੱਲ ਜਾਈਏ। ਮਹਾਰਾਜ ਜੀ ਕਠਿਨ ਪੈਦਾ ਇੱਕ ਸੰਸਾਰ ਤੋਂ ਤਰਨ ਦਾ ਸੌਖਾ ਤਰੀਕਾ ਦੱਸੋ ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਬਚਨ, ਚਰਨ ਕਮਲ ਸਰਣੰ ਰਮਣੰ ਗੋਪਾਲ ਕੀਰਤਨ ਹੈ, ਸਾਧ ਸੰਗੇਣ ਤਰਨੰ ਨਾਨਕ ਮਹਾਂਸਾਗਰ ਪੈਦ ਉਤਰ ਹੈ। ਸਤਿਗੁਰੂ ਕਹਿੰਦੇ ਸਾਧ ਸੰਗੇਣ, ਦੂਜੀ ਪੰਕਤੀ ਲਓ, ਸਾਧ ਸੰਗੇਣ ਸੰਤਾਂ ਨਾਲ ਮਿਲ ਕੇ ਚਰਨ ਕਮਲ ਸਰਣੰ ਗੁਰਾਂ ਦੇ ਚਰਨਾਂ ਕਮਲਾਂ ਦੀ ਸ਼ਰਨ ਲੈ ਕੇ ਰਮਣੰ ਗੋਪਾਲ ਕੀਰਤਨ ਹੈ, ਗੋਪਾਲ ਦੇ ਕੀਰਤਨ ਨੂੰ ਉਚਾਰਨਾ ਕਰੇ ਤਾਂ ਫਿਰ ਮਹਾਂਦੁੱਤਰ ਹੈ। ਬਹੁਤਾ ਹੀ ਕਠਿਨ ਅਤੇ ਭੈਦਾਇਕ ਜੋ ਸੰਸਾਰ ਸਮੁੰਦਰ ਹੈ ਤੋਂ ਤਰਨਾ ਹੁੰਦਾ, ਇਹੀ ਤਰਨ ਦਾ ਸੌਖਾ ਸਾਧਨ ਹੈ। ਮਨ ਕਰਕੇ ਚਰਨਾਂ ਕਮਲਾਂ ਦੀ ਸ਼ਰਨ ਗ੍ਰਹਿਣ ਕਰੇ, ਬਾਣੀ ਕਰਕੇ ਗੋਪਾਲ ਦੇ ਕੀਰਤਨ ਨੂੰ ਉਚਾਰੇ, ਸਰੀਰ ਕਰਕੇ ਸਾਧ ਸੰਗਤ ਦੀ ਸੇਵਾ ਕਰੇ, ਤਾਂ ਜਿਸ ਸੰਸਾਰ ਸਾਗਰ ਤੋਂ ਤਰਨਾ ਬੜਾ ਕਠਿਨ ਹੈ, ਉਸ ਮਹਾਂਭੈਦਾਇਕ ਸੰਸਾਰ ਸਾਗਰ ਤੋਂ ਸੌਖਾ ਹੀ ਤਰ ਜਾਂਦਾ। ਇਹ ਮਹਾਰਾਜ ਸੱਚੇ ਪਾਤਸ਼ਾਹ ਅੰਗਾਂ ਦੀ ਵੱਖੋ ਵੱਖ ਰੱਖਿਆ ਕਿਸ ਤਰ੍ਹਾਂ ਹੋ ਸਕਦੀ ਹੈ? ਸਾਰੇ ਸਰੀਰ ਸਾਡੇ ਜੋ ਵੇਦਾਂ ਵਿੱਚ ਹੋਰ ਸ਼ਾਸਤਰਾਂ ਵਿੱਚ ਲਿਖਿਆ ਹੋਇਆ, ਇਹ ਅੰਗ ਦੀ ਰੱਖਿਆ ਹੋਊਗੀ, ਇਹ ਅੰਗ ਦੀ ਰੱਖਿਆ ਹੋਊਗੀ। ਮਹਾਰਾਜ ਫਿਰ ਅੰਗਾਂ ਦੀ ਰੱਖਿਆ, ਸੱਟ ਫੇਟ ਤੋਂ ਰੱਖਿਆ, ਹੋਰ ਰੱਖਿਆ। ਮਹਾਰਾਜ ਸੱਚੇ ਪਾਤਸ਼ਾਹ ਹੁਣ ਰੱਖਿਆ ਦਾ ਸ਼ਬਦ ਉਚਾਰਨ ਕਰਕੇ ਬਖਸ਼ਿਸ਼ ਕਰਦੇ ਹੈ। ਆਮ ਸੰਗਤਾਂ ਦੇ ਵਿੱਚ ਇਹ ਬੜਾ ਔਖਾ ਲੱਗਦਾ, ਸਾਰਿਆਂ ਨੂੰ ਪੜ੍ਹਨਾ ਹੈ ਸੌਖਾ ਹੀ ਹੈ। ਸਿਰ ਮਸਤਕ ਰੱਖਿਆ ਪਾਰ ਬ੍ਰਹਮੰ ਹਸਤਕਾਇਆ ਰੱਖਿਆ ਪਰਮੇਸ਼ੁਰ ਹੈ। ਸਿਰ ਤੱਤਾ ਪੈਰ ਵਿੱਚ ਲੱਗਿਆ, ਸਿਰ ਮਸਤਕ ਖੱਖੇ ਅੱਧਾ ਜਈਆ ਰੱਖਿਆ ਪਾਰ ਬ੍ਰਹਮੰ ਉੱਤੇ ਟਿੱਪੀ ਬ੍ਰਹਮੰ, ਸੱਸੇ ਥੱਲੇ ਤੱਤਾ ਹਸਤ ਕਾਇਆ ਜਈਏ ਨੂੰ ਕੰਨਾ ਕਾਇਆ ਰੱਖਿਆ ਪਰਮੇਸ਼ੁਰ ਹੈ। ਸੋ ਮਹਾਰਾਜ ਕਹਿੰਦੇ ਪਾਰ ਬ੍ਰਹਮ ਨਾਮ ਉਚਾਰਨ ਕਰਕੇ, ਵਾਹਿਗੁਰੂ ਵਾਹਿਗੁਰੂ ਉਚਾਰ ਕਰਕੇ ਸਿਰ ਅਤੇ ਮੱਥੇ ਦੀ ਰੱਖਿਆ ਹੁੰਦੀ, ਪਰਮੇਸ਼ੁਰ ਪਰਮੇਸ਼ੁਰ ਨਾਮ ਉਚਾਰਨ ਤੇ ਹਸਤ ਹੱਥਾਂ ਦੀ ਅਤੇ ਕਾਇਆ ਸਰੀਰ ਦੀ ਰੱਖਿਆ ਹੁੰਦੀ ਹੈ। ਵਾਹਿਗੁਰੂ ਵਾਹਿਗੁਰੂ ਕਰਿਆ ਕਰੋ, ਰਾਮ ਰਾਮ ਜਪਿਆ ਕਰੋ, ਵਾਹਿਗੁਰੂ ਵਾਹਿਗੁਰੂ ਕਰੀ ਜਾਓ ਸਾਰੇ ਜਾਣੇ, ਕਹਿੰਦੇ ਫਿਰ ਰੱਖਿਆ ਹੁੰਦੀ ਹੈ। ਆਤਮ ਰੱਖਿਆ ਗੋਪਾਲ ਸੁਆਮੀ ਧਨ ਚਰਨ ਰੱਖਿਆ ਜਗਦੀਸ਼ੁਰ ਹੈ। ਸੋ ਆਤਮ ਰੱਖਿਆ ਜਿਹੜੀ ਖੱਖੇ ਦੇ ਪੈਰ ਚੱਧਾ ਜਾਈਆ ਰੱਖਿਆ ਅਤੇ ਗੋਪਾਲ ਸੁਆਮੀ, ਇਹ ਤਾਂ ਸੌਖਾ ਹੀ ਹੈ। ਧਨ ਚਰਨ ਰੱਖਿਆ ਫਿਰ ਵੀ ਸੌਖਾ, ਅੱਧਾ ਜਈਆ ਰੱਖਿਆ ਜਗਦੀਸ਼ੁਰ ਹੈ। ਜੇ ਵਾਹਵਾ ਨਾ ਹੋਵੇ ਤਾਂ ਜਗਦੀਸ਼ੁਰ ਹੈ ਬਣਦਾ, ਹੁਣ ਸੱਸੇ ਔਂਕੜ ਲਾ ਦੇ ਬਸ ਜਗਦੀਸ਼ੁਰ ਹੈ। ਵਾਹਵਾ ਜਿਹੜਾ ਅੱਧਾ ਉਹ ਸੱਸੇ ਨੂੰ ਔਂਕੜੀ ਵਾਚਕ ਹੈ, ਉਹਦਾ ਜਗਦੀਸ਼ੁਰ ਹੈ। ਗੋਪਾਲ ਸੁਆਮੀ ਨਾਮਾਂ ਦੀ ਉਚਾਰਨ ਕਰਕੇ ਆਤਮ ਹੁੰਦਾ ਮਨ ਦੀ ਰੱਖਿਆ ਹੁੰਦੀ ਹੈ। ਵੈਸੇ ਦੱਸ ਰਹੇ ਨੇ ਕਿ ਨਾਮ ਉਹਦੇ ਸਾਰੇ ਲਈ ਜਾਓ, ਰੱਖਿਆ ਹੀ ਰੱਖਿਆ। ਅਤੇ ਜਗਦੀਸ਼ਵਰ ਨਾਮਾਂ ਦੇ ਉਚਾਰਨ ਕਰਕੇ ਧਨ ਅਤੇ ਚਰਨਾਂ ਦੀ ਰੱਖਿਆ ਹੁੰਦੀ ਹੈ, ਭਾਵ ਜਗਦੀਸ਼ਵਰ ਦੇ ਚਿੰਤਨ ਕਰਨ ਨਾਲ ਧਨ ਦੇ ਜਾਣ ਦਾ ਦੁੱਖ ਅਤੇ ਚਰਨਾਂ ਵਿੱਚ ਸੂਲ ਆਦਿਕਾਂ ਦੇ ਚੁੱਭਣ ਦਾ ਦੁੱਖ ਨਹੀਂ ਹੁੰਦਾ। ਕੰਡਾ ਪਾਏ ਨਾ ਗੱਡਾ ਹੀ ਮੂਲੇ, ਜੇ ਸਤਿਗੁਰੂ ਚਾਹੁਣ ਤਾਂ ਕੰਡਾ ਵੀ ਨਹੀਂ ਲੱਗ ਸਕਦਾ, ਜਰਾ ਮਰਾ ਦੁੱਖ ਤਾਪ ਕੁਝ ਨਹੀਂ ਲੱਗ ਸਕਦਾ। ਸਰਬ ਰੱਖਿਆ ਗੁਰਦਿਆਲ ਹੈ ਭੈ ਦੁੱਖ ਵਿਨਾਸ਼ਨ ਹੈ। ਦਿਆਲੂ ਸੁਭਾਅ ਵਾਲੇ ਗੁਰਾਂ ਦੇ ਨਾਮ ਚਾਰ ਕਰਨ ਨਾਲ ਸਾਰੇ ਅੰਗਾਂ ਦੀ ਰੱਖਿਆ ਹੁੰਦੀ ਹੈ ਅਤੇ ਭੈ ਦਾ ਇੱਕ ਦੁੱਖ ਵੀ ਨਾਸ਼ ਹੁੰਦੇ ਨੇ। ਜਮਾਂ ਦੇ ਭੈ ਦਾ ਜਨਮ ਮਰਨ ਦੇ ਦੁੱਖ ਇਹ ਸਭ ਨਾਸ਼ ਹੁੰਦੇ ਨੇ। ਭਗਤ ਵਛਲਾ ਨਾਥ ਨਾਥੇ ਸਰਣ ਨਾਨਕ ਪੁਰਖ ਅਚੁੱਤ ਹੈ। 1369 ਅੰਗ ਤੇ ਫਰਮਾਉਂਦੇ ਆ, ਭਗਤਾਂ ਦਾ ਵਛਲ ਪਿਆਰਾ ਅਤੇ ਅਨਾਥਾਂ ਦਾ ਸੁਆਮੀ ਜੋ ਅਚੁੱਤ ਹੈ, ਅਗਿੜ ਪੁਰਖ ਪਰਮਾਤਮਾ ਹੈ। ਮਹਾਰਾਜ ਕਥਨ ਕਰਦੇ ਆ, ਹੇ ਹਰੀਲਾਲ ਕ੍ਰਿਸ਼ਨ ਲਾਲ, ਤੁਸੀਂ ਉਹਦੀ ਸ਼ਰਨ ਗ੍ਰਹਿਣ ਕਰੋ। ਦੂਸਰਾ ਅੰਤਰੀ ਭਾਵ ਇਹ ਵੀ ਹੈ, ਸਿਰ ਮਸਤਕ ਰੱਖਿਆ ਪਾਰ ਬ੍ਰਹਮੰ ਹਸਤ ਕਾਇਆ ਰੱਖਿਆ ਪਰਮੇਸ਼ੁਰ ਹੈ। ਸਿਰ ਤੇ ਮੱਥਾ ਰੱਖਿਆ ਹੋਇਆ ਤਾਂ ਸਫਲ ਹੈ ਜੇ ਪਾਰ ਬ੍ਰਹਮ ਉਚਾਰ ਨਾ ਕਰੇ। ਹੱਥ ਤੇ ਸਰੀਰ ਰੱਖਿਆ ਹੋਇਆ ਤਾਂ ਸਫਲਾ ਬੰਦੇ ਦਾ ਜੇ ਪਰਮੇਸ਼ੁਰ ਪਰਮੇਸ਼ੁਰ ਵਾਹਿਗੁਰੂ ਕਰੇ। ਇਸੇ ਪ੍ਰਕਾਰ ਇਹ ਸਾਰੇ ਸ਼ਬਦ ਵਿੱਚ ਤਾਂ ਮਹਾਰਾਜ ਕਹਿੰਦੇ ਆਤਮ ਹੁੰਦਾ ਮਨ ਰੱਖਿਆ ਹੋਇਆ, ਭਾਵ ਮਨ ਪਾਸੋਂ ਕੰਮ ਲਿਆ ਤਾਂ ਸਫਲ ਹੈ ਜੇ ਗੋਪਾਲ ਸੁਆਮੀ ਇਤਿਹਾਸਿਕ ਨਾਮ ਉਚਾਰ ਨਾ ਕਰੇ। ਧਨ ਤੇ ਪੈਰ ਰੱਖੇ ਹੋਏ ਤਾਂ ਸਫਲ ਹੈ ਜੇ ਜਗਦੀਸ਼ਵਰ ਉਚਾਰ ਨਾ ਕਰੇ। ਬਾਕੀ ਦੇ ਸਾਰੇ ਅੰਗ ਰੱਖੇ ਹੋਏ ਤਾਂ ਸਫਲ ਹੈ ਜੇ ਗੁਰੂ ਦਿਆਲੂ ਉਚਾਰ ਨਾ ਕਰੇ। ਕਿਉਂਕਿ ਇਹਨਾਂ ਨਾਮਾਂ ਦੇ ਉਚਾਰਨ ਕਰਨ ਨਾਲ ਇੱਕ ਤਾਂ ਸਾਰੇ ਅੰਗਾਂ ਦੀ ਸਫਲਤਾ, ਦੂਸਰਾ ਸਾਰੇ ਭੈ ਅਤੇ ਸਾਰੇ ਦੁੱਖ ਨਾਸ਼ ਹੁੰਦੇ ਨੇ। ਭਗਤ ਵਛਲਾ ਨਾਥ ਨਾਥੇ ਸਰਣ ਨਾਨਕ ਪੁਰਖ ਚੁੱਤ ਹੈ। ਮਹਾਰਾਜ ਕਥਨ ਕਰਦੇ ਹੈ, ਭਗਤਾਂ ਦਾ ਵਛਲ ਪਿਆਰਾ ਅਤੇ ਗਰੀਬਾਂ ਦਾ ਸੁਆਮੀ ਜੋ ਅਚੁੱਤ ਹੈ, ਜਿਹੜਾ ਅਕਾਲ ਪੁਰਖ ਪਰਮਾਤਮਾ, ਤੁਸੀਂ ਸਾਰੇ ਆਸਰਿਆਂ ਨੂੰ ਛੱਡ ਕੇ ਕੇਵਲ ਉਹਦੀ ਸ਼ਰਨ ਗ੍ਰਹਿਣ ਕਰੋ ਤਾਂ ਤੁਹਾਡਾ ਸੰਸਾਰ ਸਾਗਰ ਤੋਂ ਨਿਸਤਾਰਾ ਹੋਵੇਗਾ। ਇਹ ਮਹਾਰਾਜ ਪਹਿਲੇ ਜੋ ਕੁਛ ਆਪਨੇ ਉਚਾਰਨ ਕੀਤਾ ਉਹ ਤਾਂ ਠੀਕ ਹੈ, ਪਰ ਆਪ ਇਹ ਕਿਰਪਾ ਕਰਕੇ ਦੱਸੋ ਸਮੁੰਦਰ ਕਿਸ ਦੇ ਆਸਰੇ ਖੜਾ ਹੈ? ਇਹ ਦੇਖੋ ਕਿੰਨੀ ਵੱਡਾ ਅਸਮਾਨ ਖੜਾ ਹੈ, ਇਹ ਕਿਹੜੀ ਤਾਕਤ ਹੋਈ ਜਿਹਦੇ ਕਰਕੇ ਸਾਰੀਆਂ ਚੀਜ਼ਾਂ ਖੜੀਆਂ ਅਸਮਾਨ ਦੇ ਵਿੱਚ। ਉਸ ਵਕਤ ਮਹਾਰਾਜ ਕਹਿਣ ਲੱਗੇ, ਜੇਨ ਕਲਾ ਧਾਰਿਓ ਆਕਾਸੰ ਬੈਸੰਤਰੰ ਕਾਸਟ ਬੇਸਟੰ। ਜੇਨ ਹੁੰਦਾ ਜਿਸ ਵਾਹਿਗੁਰੂ ਨੇ ਆਪਣੀ ਕਲਾ ਸ਼ਕਤੀ ਕਰਕੇ ਆਕਾਸ਼ ਨੂੰ ਨਿਆਸਰੇ ਧਾਰਿਓ ਖੜਾ ਕੀਤਾ। ਆਕਾਸੰ ਉੱਪਰਲੇ ਲੋਕ, ਸਵਰਗ ਅਤੇ ਬ੍ਰਹਮ ਲੋਕ ਆਦਿਕ, ਜਿਸ ਵਾਹਿਗੁਰੂ ਨੇ ਆਪਣੀ ਸ਼ਕਤੀ ਦੁਆਰੇ ਬੈਸੰਤਰੰ ਅੱਗ ਨੂੰ ਅਤੇ ਕਾਸਟ ਲੱਕੜੀਆਂ ਵਿੱਚ ਬੇਸਟੰਗ ਢੱਕਿਆ ਹੋਇਆ, ਪਰ ਅੱਗੋਂ ਲੱਕੜ ਨੂੰ ਸਾੜ ਨਹੀਂ ਸਕਦੀ। ਜੇਨ ਕਲਾ ਸੱਸ ਸੂਰ ਨਖਿੱਤਰ ਜੋਤਿਅੰ ਸਾਸੰ ਸਰੀਰ ਧਾਰਨੰ। ਨਖਿੱਤਰ ਪਾਠ ਅੱਧਾ ਜਈਆ ਥੱਲੇ ਹੋਣ ਕਰਕੇ ਜੋਤਿਅੰ, ਇਹ ਧਿਆਨ ਰੱਖਣਾ ਪਾਠ ਦਾ। ਜੇਨ ਜਿਸ ਵਾਹਿਗੁਰੂ ਨੇ ਆਪਣੀ ਕਲਾ ਸ਼ਕਤੀ ਦੁਆਰਾ ਸੱਸੰ ਦਾ ਚੰਦਰਮਾ ਸੂਰ ਸੂਰਜ ਅਤੇ ਨਖਿੱਤਰ ਤਾਰਿਆਂ ਵਿੱਚ ਜੋਤਿਅੰ ਪ੍ਰਕਾਸ਼ ਕੀਤਾ ਹੋਇਆ ਅਤੇ ਸਰੀਰਾਂ ਵਿੱਚ ਸਾਸੰ ਸਵਾਸ ਧਾਰਨੰ ਭਾਵ ਟਕਾਏ ਹੋਏ ਹਨ, ਜੇ ਪ੍ਰਭੂ ਸਵਾਸ ਕੱਢ ਲਵੇ ਤਾਂ ਸਰੀਰ ਮਿੱਟੀ ਦੀ ਢੇਰੀ ਹੋ ਜਾਂਦਾ। ਜੇਨ ਕਲਾ ਮਾਤ ਗਰਭ ਪ੍ਰਤਪਾਲੰ ਨਹਿ ਛੇ ਦੰਤ ਜਠਰ ਰੋਗਣ ਹੈ। ਜੇਨ ਜਿਸ ਪਰਮਾਤਮਾ ਨੇ ਆਪਣੀ ਕਲਾ ਸ਼ਕਤੀ ਦੁਆਰੇ ਤਮਾਮ ਬੱਚਿਆਂ ਦੇ ਸੋ ਮਾਤਾ ਦੇ ਉਦਰ ਵਿੱਚ ਪ੍ਰਤਪਾਲਨਾ ਕੀਤੀ ਅਤੇ ਕਰ ਰਿਹਾ, ਫਿਰ ਜਿਹਦੀ ਤਾਕਤ ਕਰਕੇ ਮਾਤਾ ਦੇ ਉਦਰ ਦੀ ਜਠਰ ਰੋਗਣ ਹੈ, ਜਠਰ ਅਗਨੀ ਰੂਪੀ ਰੋਗ ਇਹ ਜੀਵ ਨੂੰ ਨਹਿ ਛੇ ਦੰਤ ਕੱਟ ਨਹੀਂ ਸਕਦਾ, ਸਾੜ ਨਹੀਂ ਸਕਦਾ, ਨੁਕਸਾਨ ਨਹੀਂ ਕਰ ਸਕਦਾ। ਤੇਨ ਕਲਾ ਅਸਥੰਭੰ ਸਰੋਵਰੰ ਨਾਨਕ ਨਹਿ ਛਿਜੰਤ ਤਰੰਗ ਤੋਇਣਾ ਹੈ। ਮਹਾਰਾਜ ਕਥਨ ਕਰਦੇ ਹੈ, ਇਸੀਆਂ ਸ਼ਕਤੀਆਂ ਵਾਲਾ ਜੋ ਵਾਹਿਗੁਰੂ ਹੈ ਤੇਨ, ਇਸ ਪ੍ਰਭੂ ਦੀ ਕਲਾ ਸ਼ਕਤੀ ਕਰਕੇ ਸਰੋਵਰੰ ਸਮੁੰਦਰ ਅਸਥੰਭੰ ਇਹ ਸਥਿਤ ਭਾਵ ਖੜਾ। ਭਾਵੇਂ ਸਮੁੰਦਰ ਧਰਤੀ ਨਾਲੋਂ ਚਾਰ ਯੋਜਨ ਉੱਚਾ ਵੀ ਹੈ, ਪਰ ਇਹ ਪ੍ਰਭੂ ਦੀ ਸ਼ਕਤੀ ਹੈ ਜੋ ਸਮੁੰਦਰ ਦੇ ਦੇ ਤੋਇਣਾ ਤਰੰਗ ਜਲ ਦੇ ਪ੍ਰਵਾਹ ਕਿਸੇ ਨੂੰ ਨਹਿ ਛੇ ਜੰਤ ਨਾਸ ਨਹੀਂ ਕਰਦੇ। ਭਾਵ ਸਮੁੰਦਰ ਉੱਛਲ ਕੇ ਉਹਦੇ ਹੁਕਮ ਤੋਂ ਬਿਨਾਂ ਸੰਸਾਰ ਨੂੰ ਡੋਬ ਨਹੀਂ ਸਕਦਾ। ਤੇਨ ਭਾਵ ਤੇ ਇਸ ਪਰਮੇਸ਼ਰ ਨੇ ਆਪਣੀ ਕਲਾ ਜਿਹੜੀ ਸ਼ਕਤੀ ਕਰਕੇ ਆਪਣਿਆਂ ਭਗਤਾਂ ਨੂੰ ਸੰਸਾਰ ਸਾਗਰ ਦੇ ਪਦਾਰਥਾਂ ਰੂਪ ਤੋਇਣਾ ਜਲ ਤੋਂ ਰੱਖਣਾ ਕੀਤਾ, ਜਿਸ ਤੋਂ ਫੁਰਨੇ ਰੂਪ ਤਰੰਗਾਂ ਲਹਿਰਾਂ ਵੀ ਉਹਨਾਂ ਭਗਤਾਂ ਨੂੰ ਡੋਬ ਨਹੀਂ ਸਕਦੀਆਂ ਅਤੇ ਨਾ ਹੀ ਵਿਸ਼ੇਸ਼ ਜੰਤ ਕੱਟ ਸਕਦੇ ਨੇ। ਮਹਾਰਾਜ ਐਸੇ ਪਰਮੇਸ਼ਰ ਸਮਰੱਥ ਨੂੰ ਕੁਝ ਹੋਰ ਮਹਿਮਾ ਵਰਣਨ ਕਰਕੇ ਉਹਦੀ ਪ੍ਰਾਪਤੀ ਕਿਵੇਂ ਹੁੰਦੀ ਇਹ ਤਾਂ ਦੱਸੋ। ਇੰਨਾ ਸਮਰੱਥ ਜੋ ਪਰਮੇਸ਼ਰ ਹੈ ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਗੁਸਾਈ ਗ੍ਰਿਸ਼ਟ ਰੂਪੇਣ ਸਿਮਰਨ ਸਰਬੱਤਰ ਜੀਵਨ ਹੈ। ਇਹ ਗ੍ਰਿਸ਼ਟ ਜਿਹੜਾ ਟੈਂਕਾ ਲੱਗਿਆ ਹੋਇਆ ਸਸੇ ਥਲੇ ਗ੍ਰਿਸ਼ਟ, ਮਹਾਰਾਜ ਕਹਿੰਦੇ ਉਹ ਗੁਸਾਈ, ਗੁਸਾਈ ਦਾ ਅਰਥ ਗੋ ਧਰਤੀ ਦਾ ਨਾਮ, ਸਾਈ ਮਾਲਕ ਪ੍ਰਿਥੀ ਦਾ ਮਾਲਕ, ਅਕਾਲ ਪੁਰਖ ਗ੍ਰਿਸ਼ਟ ਬੜੇ ਭਾਰੀ ਰੂਪੇਣ ਰੂਪ ਵਾਲਾ ਹੈ, ਦੇਸ਼ ਕਾਲ ਵਸਤੂ ਦੇ ਭੇਦ ਤੋਂ ਰਹਿਤ ਹੈ ਅਤੇ ਸਾਰੇ ਜੀਵਨ ਜੀਵ ਉਹਨੂੰ ਸਿਮਰਦੇ ਨੇ। ਉਹ ਗੁਸਾਈ ਪ੍ਰਭੂ ਗ੍ਰਿਸ਼ਟ ਹੁੰਦਾ, ਅਧਿਸ਼ਟਾਨ ਆਸਰਾ ਰੂਪ ਹੈ, ਸਿਮਰਨ ਸਿਮਰਨ ਯੋਗ ਹੈ ਅਤੇ ਸਾਰਿਆਂ ਦਾ ਜੀਵਨ ਰੂਪ ਹੈ। ਲਭਦਿਅੰ ਸੰਤ ਸੰਗੇਣ ਨਾਨਕ ਸਵੱਛ ਮਾਰਗ ਹਰ ਭਗਤਣ ਹੈ। ਸਵੇ ਸਵੱਛ ਸੱਸੇ ਨੂੰ ਘੜੈੜਾ ਚਾਚਾ ਸਵੱਛ, ਲਭਦਿਅੰ ਅੱਧਾ ਜਈਆ ਥੱਲੇ ਲੱਗਿਆ ਉੱਤੇ ਟਿੱਪੀ ਧੱਦਾ ਭਾਰਾ ਕਰਕੇ, ਲਭਦਿਅੰ ਸੰਤ ਸੰਗੇਣ ਨਾਨਕ ਸਵੱਛ ਮਾਰਗ ਹਰ ਭਗਤਣ ਹੈ। ਮਹਾਰਾਜ ਕਥਨ ਕਰਦੇ ਆ ਉਹ ਪ੍ਰਭੂ ਸੰਤਾਂ ਦੇ ਸੰਗ ਦੁਆਰਾ ਲੱਭਦਾ ਹੈ ਉਸ ਹਰੀ ਦੀ ਜੋ ਭਗਤੀ ਕਰਨੀ ਹੈ, ਇਹ ਉਹਦੀ ਪ੍ਰਾਪਤੀ ਦਾ ਸਵਰਗ ਮਾਰਗ, ਸਵੱਛ ਮਾਰਗ, ਪਵਿੱਤਰ ਮਾਰਗ ਹੈ। ਮਸਕੰ ਭਗਨੰਤ ਸੈਲੰ ਕਰਦਮੰ ਤੁਰੰਤ ਪਪੀਲ ਕਹੈ। ਪਹਿਲਾ ਅਰਥ ਜਿਹੜਾ ਇਹਦਾ ਇਹ ਹੈ ਵੀ ਹਰੀ, ਕਿਉਂਕਿ ਅੰਤਰੀ ਭਾਵ ਵੀ ਹੈ ਦੂਜੇ ਭਾਵ ਵੀ ਹੈ, ਕਹਿੰਦੇ ਹੇ ਹਰੀ ਲਾਲ ਕ੍ਰਿਸ਼ਨ ਲਾਲ, ਜੇ ਵਾਹਿਗੁਰੂ ਚਾਹੇ ਤਾਂ ਛੋਟਾ ਜਿਹਾ ਮਸਕੰ ਮੱਛਰ ਟੱਕਰ ਮਾਰ ਕੇ ਨਾ, ਸੈਲੰ ਹੁੰਦਾ ਪਹਾੜ, ਪਹਾੜ ਨੂੰ ਭਗਨੰਤ ਭੰਨ ਭਾਵ ਤੋੜ ਦਿੰਦਾ, ਅਤੇ ਪਪੀਲ ਕਹੈ ਕੀੜੀ ਕਰਦਮੰ ਚਿੱਕੜ ਨੂੰ ਤੁਰੰਤ ਤਰ ਜਾਂਦੀ ਹੈ। ਸਾਗਰੰ ਲਘੰਤ ਪਿੰਗੰ ਤਮ ਪ੍ਰਕਾਸ਼ ਅੰਧਕ ਹੈ। ਜੇ ਵਾਹਿਗੁਰੂ ਚਾਹੇ ਨਾ ਤਾਂ ਪਿੰਗੰ ਪਿੰਗਲਾ ਬੰਦਾ ਸਾਗਰੰ ਜਿਹੜਾ ਹੈਗਾ ਸਮੁੰਦਰ ਨੂੰ ਲੰਘ ਜਾਂਦਾ, ਅਤੇ ਤਮ ਹੁੰਦਾ ਹਨੇਰੇ ਵਿੱਚ ਅੰਧਕ, ਅੰਨੇ ਪੁਰਸ਼ ਨੂੰ ਪ੍ਰਕਾਸ਼ ਚਾਨਣ ਪ੍ਰਾਪਤ ਹੁੰਦਾ ਜਿਸ 'ਤੇ ਹੁਣ ਸਭ ਕੁਝ ਦਿਖਾਈ ਦਿੰਦਾ, ਤਮ ਅੰਧਕ ਹੈ। ਅਤ ਸਹਿ ਭਾਵ ਬਹੁਤੇ ਅੰਧਕਾਰ ਵਿੱਚ ਆਪ ਹੀ ਪ੍ਰਕਾਸ਼ ਚਾਨਣ ਵਿਖਾਈ ਦਿੰਦਾ ਹੈ। ਸਾਧ ਸੰਗੇਣ ਸਿਮਰੰਤ ਗੋਬਿੰਦ ਸਰਣ ਨਾਨਕ ਹਰ ਹਰ ਹਰੇ। ਇਸ ਵਾਸਤੇ ਜੀਵ ਨੂੰ ਚਾਹੀਦਾ ਕਿ ਸਾਧ ਸੰਗਤ ਮਿਲ ਕੇ ਉਸ ਸਮਰੱਥ ਗੋਬਿੰਦ ਨੂੰ ਸਿਮਰਨਾ ਕਰੇ, ਅਤੇ ਜੋ ਹਰੀ ਹਰ ਇੱਕ ਜੀਵਾਂ ਨੂੰ ਹਰਿਆ ਕਰਨ ਵਾਲਾ ਉਹਨੂੰ ਉਹਦੀ ਸ਼ਰਨ ਗ੍ਰਹਿਣ ਕਰੇ ਅਕਾਲ ਪੁਰਖ ਦੀ। ਸਾਧ ਸੰਗੇਣ ਸਿਮਰੰਤ ਗੋਬਿੰਦ ਸਰਣ ਨਾਨਕ ਹਰ ਹਰ ਹਰੇ। ਸਾਧ ਸੰਗਤ ਦੁਆਰਾ ਮਨ ਕਰਕੇ ਗੋਬਿੰਦ ਨਾਮ ਨੂੰ ਸਿਮਰਨਾ ਕਰੇ, ਤਨ ਕਰਕੇ ਹਰਿਆਂ ਕਰਨ ਵਾਲੇ ਹਰ ਹਰ ਦੀ ਸ਼ਰਨ ਗ੍ਰਹਿਣ ਕਰੇ ਤਾਂ ਮਸਕੰ ਭਗਨੰਤ ਸੈਲੰ ਕਰਦਮੰ ਤੁਰੰਤ ਪਪੀਲ ਕਹੈ। ਮਸਕੰ ਮੱਛਰ ਵਜੋਂ ਅਲਪੱਗ ਤੁੱਛ ਜੀਵ ਹੈ, ਉਹ ਹੰਕਾਰ ਰੂਪ ਅਗਿਆਨ ਰੂਪ ਪਰਬਤ ਨੂੰ ਭੰਨ ਦਿੰਦਾ ਹੈ, ਤੇ ਬਿਰਤੀ ਰੂਪ ਪਪੀਲਕਾ ਕੀੜੀ ਮੋਹ ਰੂਪ ਕਰਦਮੰਗ ਚਿੱਕੜ ਤੋਂ ਤਰ ਜਾਂਦੀ ਹੈ। ਸੋ ਪਪੀਲਕਾ ਕੀੜੀ ਦੇ ਸੰਦਰਸ਼ ਵਿਸ਼ੇ ਅਧੀਨ ਜੋ ਤੁੱਛ ਜੀਵ ਹੈ ਉਹ ਵਿਸ਼ਿਆਂ ਰੂਪ ਚਿੱਕੜ ਤੋਂ ਤਰ ਜਾਂਦਾ। ਸਾਗਰੰਗ ਲੰਘੰਤ ਪਿੰਗੰ ਤਮ ਪ੍ਰਗਾਸ ਅੰਧਕ ਹੈ। ਸਾਧਨਾ ਰੂਪ ਭੈ ਰੂਪ ਪੈਰਾਂ ਤੋਂ ਬਿਨਾਂ ਜੋ ਪਿੰਗਲਾ ਬੰਦਾ ਹੈ ਉਹ ਸੰਸਾਰ ਰੂਪ ਸਮੁੰਦਰ ਤੋਂ ਸੌਖਾ ਹੀ ਲੰਘ ਜਾਂਦਾ, ਤਰ ਜਾਂਦਾ। ਤੇ ਅਗਲ ਅੰਨੇ ਅਗਿਆਨੀ ਪੁਰਸ਼ ਨੂੰ ਅਗਿਆਨ ਰੂਪ ਹਨੇਰੇ ਵਿੱਚ ਗਿਆਨ ਦਾ ਪ੍ਰਕਾਸ਼ ਹੋ ਜਾਂਦਾ। ਜਿਸ ਤਰ੍ਹਾਂ ਛੇਵੇਂ ਪਾਸ਼ੇ ਕਿਰਪਾ ਨਾਲ ਸਾਈਂ ਦਾਸ ਨੂੰ ਤਰਕਾਲ ਦਰਸ਼ੀ ਦੀ ਪ੍ਰਾਪਤੀ ਹੋ ਗਈ। ਮਹਾਰਾਜ ਫਿਰ ਵੈਸ਼ਨ ਦੇ ਕੀ ਲੱਛਣ ਹਨ? ਜਿਹੜਾ ਵੈਸ਼ਨ ਬੰਦਾ ਹੁੰਦਾ ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਰਾਜਨੀਤਿਕ ਸਲੋਕ ਕਹਿਣ ਲੱਗੇ, ਤਿਲਕਹੀਣ ਜਥਾ ਵਿਪਰਾ ਅਮਰਹੀਣ ਜਥਾ ਰਾਜਨ ਹੈ। ਮਹਾਰਾਜ ਕਹਿੰਦੇ ਹੇ ਹਰੀ ਲਾਲ ਕ੍ਰਿਸ਼ਨ ਲਾਲ ਜਥਾ ਵਿਪਰਾ, ਵਿਪਰਾ ਤੋਂ ਭਾਵ ਜਿਸ ਤਰ੍ਹਾਂ ਬ੍ਰਾਹਮਣ ਤਿਲਕਹੀਣ ਤਿਲਕ ਤੋਂ ਬਿਨਾਂ ਸ਼ੋਭਾ ਨਹੀਂ ਪਾਉਂਦਾ, ਜਥਾ ਰਾਜਨ ਜਿਸ ਤਰ੍ਹਾਂ ਰਾਜਾ ਅਮਰ ਹੁੰਦਾ ਹੁਕਮ, ਹੁਕਮ ਤੋਂ ਬਿਨਾਂ ਸ਼ੋਭਾ ਨਹੀਂ ਪਾਉਂਦਾ, ਆਬਦਹੀਣ ਜਥਾ ਸੂਰਾ ਨਾਨਕ ਧਰਮਹੀਣ ਤਥਾ ਵੈਸ਼ਨਵ ਹੈ। ਜਥਾ ਸੂਰਾ ਜਿਸ ਤਰ੍ਹਾਂ ਸੂਰਬੀਰ ਪੁਰਸ਼ ਆਬਦ ਸ਼ਸਤਰ ਤੋਂ ਬਿਨਾਂ ਸ਼ੋਭਾ ਨਹੀਂ ਪਾਉਂਦਾ, ਜਿਵੇਂ ਅਮਰਧਾਰੀ ਸਿੰਘ ਹੈ ਕਿਰਪਾਨ ਤਾਂ ਹੁੰਦੀ ਹੋਈ ਹੈ, ਮਾਰਨ ਤਾਂਹੀਓ ਸ਼ਸਤਰ ਰੱਖਣ ਨੂੰ ਕਿਹਾ ਸੀ। ਇਸੇ ਪ੍ਰਕਾਰ ਸ਼ਸਤਰ ਆਪਣੇ ਕੋਲ ਰੱਖਣਾ, ਕਿਰਪਾਨ ਕਿੱਲੀ 'ਤੇ ਰੱਖ ਕੇ ਭੁੱਲ ਜਾਂਦੇ ਕਈ ਵਾਰ, ਸਾਰਾ ਦਿਨ ਫਿਰ ਉਹ ਕਹਿੰਦੇ ਉਹ ਤਾਂ ਘਰ ਹੀ ਰਹਿ ਗਈ ਕਿੱਲੀ 'ਤੇ, ਸਿਰਹਾਣੇ ਰੱਖ ਲਈ ਕਿਰਪਾਨ। ਸੂਰਮੇ ਨੂੰ ਸ਼ਸਤਰ ਹਰ ਵਕਤ ਆਪਣੇ ਕੋਲ ਰੱਖਣਾ ਚਾਹੀਦਾ। ਗੁਰੂ ਮਹਾਰਾਜ ਕਥਨ ਕਰਦੇ ਤੈਸੇ ਹੀ ਭਾਈ ਸਵੈ ਧਰਮ ਤੋਂ ਬਿਨਾਂ ਵੈਸ਼ ਨੂੰ ਵੀ ਸੋਭਾ ਨਹੀਂ ਪਾਉਂਦਾ ਹੈ। ਤਿਲਕ ਹੀਣ ਜਥਾ ਵਿਪਰਾ, ਜਿਹੜਾ ਪੁਰਸ਼ ਇੱਕ ਪ੍ਰਭੂ ਦੇ ਜਾਨਣ ਰੂਪ ਤਿਲਕ ਤੋਂ ਰਹਿਤ ਹੈ, ਭਾਵ ਜੋ ਏਕਤਾ ਰੂਪ ਤਿਲਕ ਨਹੀਂ ਲਾਉਂਦਾ, ਤਿਲਕ ਲਲਾਟ ਜਾਣੈ ਪ੍ਰਭ ਏਕ ਬੁੱਝੈ ਬ੍ਰਹਮ ਅੰਤਰ ਵਿਵੇਕ, ਉਹ ਵਿਪਰਾ ਬ੍ਰਾਹਮਣ ਅਰਥਾਤ ਵੇਦ ਪਾਠੀ, ਵੇਦ ਪਾਠੀ ਭਵੇਤ ਵਿਪਰਾ, ਉਪਾਸ਼ਕ ਪ੍ਰੋਖ ਗਿਆਨ ਵਾਲਾ ਪੁਰਸ਼ ਐਂ ਨਿਸਫਲ ਹੈ। ਅਮਰਹੀਣ ਜਥਾ ਰਾਜਨ ਹੈ, ਜਿਸ ਦਾ ਇੰਦਰੀਆਂ ਅਤੇ ਮਨ ਉੱਪਰ ਹੁਕਮ ਹੀ ਨਹੀਂ, ਭਾਵ ਮਨ ਇੰਦਰੇ ਜੀ ਦੇ ਕਾਬੂ ਨਹੀਂ, ਤਾਂ ਜੈਸੇ ਉਸ ਦਾ ਤੱਤਵੇ ਤਾਂ ਮਹਾਤਮਾ ਕਹਾਉਣਾ ਬੇਅਰਥੀ ਹੈ। ਆਬਦਹੀਣ ਜਥਾ ਸੂਰਾ, ਮਨ ਨੂੰ ਜਿੱਤਣ ਵਾਲਾ ਸੂਰਬੀਰ ਬੰਦਾ ਭਗਤੀ ਗਿਆਨ ਰੂਪ ਖੰਡੇ ਤੋਂ ਬਿਨਾਂ ਵੀ ਨਿਸਫਲ ਹੈ। ਨਾਨਕ ਧਰਮਹੀਣ ਤਥਾ ਵੈਸ਼ਨਵ ਹੈ, ਮਹਾਰਾਜ ਕਥਨ ਕਰਦੇ ਹੈ ਇਉਂ ਹੀ ਸਵੈ ਧਰਮ ਤੋਂ ਬਿਨਾਂ ਆਪਣੇ ਆਪ ਨੂੰ ਵੈਸ਼ਨਵ ਕਹਾਉਣਾ ਵੀ ਬੇਅਰਥ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਅੱਗੇ ਫਿਰ ਬੇਨਤੀ ਕੀਤੀ, ਉਹ ਨਿਰਗੁਣ ਬ੍ਰਹਮ ਦਾ ਕੀ ਸਰੂਪ ਹੈ, ਉਹ ਕਿੱਥੇ ਰਹਿੰਦਾ ਹੈ, ਉਹਨੂੰ ਬੁੱਝਦੇ ਕੌਣ ਨੇ? ਇਹ ਬਚਨ ਸੁਣ ਕੇ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਗੁਰਦੇਵ ਜੀ ਫਰਮਾਉਂਦੇ ਨੇ, ਉਹ ਨਿਰਗੁਣ ਬ੍ਰਹਮ ਕੈਸਾ ਜੀ? ਨਾ ਸੰਖੰ, ਨਾ ਚੱਕਰੰ, ਨਾ ਗਦਾ, ਨਾ ਸਿਆਮੰ, ਆਸ਼ਚਰਜ ਰੂਪੰ, ਰਹੰਤ ਜਨਮੰ। ਇਸ ਤਰ੍ਹਾਂ ਪਾਵਨ ਬਚਨ ਫਰਮਾਉਂਦੇ ਹਨ, ਉਹ ਨਿਰਗੁਣ ਬ੍ਰਹਮ ਦਾ ਨਾ ਸੰਖ ਦੇ ਸਹਿਤ ਹੈ, ਨਾ ਸੁਦਰਸ਼ਨ ਚੱਕਰ ਦੇ ਸਹਿਤ ਹੈ, ਨਾ ਗਦਾ ਗੁਰਜ ਸ਼ਸਤਰ ਦੇ ਸਹਿਤ ਹੈ, ਅਤੇ ਨਾ ਹੀ ਉਸਦਾ ਸਿਆਮੰ ਸਾਂਵਲਾ ਰੰਗ ਹੈ, ਮਹਾਂਵਿਸ਼ਨੂੰ ਦੀ ਮੂਰਤੀ ਜੈਸਾ ਉਹਦਾ ਆਕਾਰ ਨਹੀਂ ਹੈ। ਸੰਖ ਚੱਕਰ ਗਦਾ ਪਦਮ ਆਪ ਏ ਆਪ ਕੀਓ ਛਦਮ, ਅਪਰਮ ਪਰ ਪਾਰ ਬ੍ਰਹਮ ਲਖੈ ਕੌਣ ਤਾਹੇ ਗਤ ਤਾਹੇ ਜੀਓ। ਉਸ ਚਰਜ ਸੂਪ ਹੈ ਤੇ ਜਨਮ ਮਰਨ ਤੋਂ ਰਹਿਤ ਹੈ। ਨੇਤ ਨੇਤ ਕਥੰਤ ਵੇਦਾ ਊਚ ਮੂਚ ਅਪਾਰ ਗੋਬਿੰਦ ਹੈ। ਸਾਰੇ ਵੇਦ ਸ਼ਾਸਤਰ ਉਸ ਨਿਰਗੁਣ ਬ੍ਰਹਮ ਨੂੰ ਨੇਤ ਨੇਤ ਬਿਅੰਤ ਬਿਅੰਤ ਕਥੰਤ ਕਥਨ ਕਰ ਰਹੇ ਨੇ। ਬਿਅੰਤ 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 ਕੋ ਕਰੰਤ ਪਾਠ ਪੇਖੀ ਹੈ। ਅਪਾਰ ਗੁਣਾਂ ਵਾਲਾ ਗੋਬਿੰਦ ਪਰਮਾਤਮਾ ਊਚ ਮੂਚ ਉੱਚਿਆਂ ਤੋਂ ਉੱਚਾ, ਸਭ ਤੋਂ ਉੱਚਾ, ਤੇ ਮੂਚ ਹੁੰਦਾ ਬੜੇ ਵਿਸਥਾਰ ਵਾਲਾ। ਬਸੰਤ ਸਾਧ ਰਿਧਿਅੰ ਅਚੁੱਤ ਬੁਝੰਤ ਨਾਨਕ ਵੱਡ ਭਾਗੀ ਹੈ। ਐਸਾ ਅਚੁੱਤ ਅਗਿੜ ਅਟਲ ਜੋ ਵਾਹਿਗੁਰੂ ਹੈ, ਉਹ ਸੰਤਾਂ ਦੇ ਰਿਧਿਅੰ ਬਸੰਤ ਹਿਰਦੇ ਚ ਵੱਸਦਾ। ਧੰਨ ਗੁਰੂ ਅਰਜਨ ਦੇਵ ਜੀ ਕਥਨ ਕਰਦੇ, ਉਸ ਅਕਾਲ ਪੁਰਖ ਨੂੰ ਵੱਡਿਆਂ ਭਾਗਾਂ ਵਾਲੇ ਪੁਰਸ਼ ਬੁਝੰਤ ਜਿਹੜੇ ਨੇ ਬੁੱਝਦੇ ਨੇ ਸਮਝਦੇ ਨੇ, ਦੂਜਾ ਉਸ ਅਕਾਲ ਪੁਰਖ ਨੂੰ ਕੋਈ ਸਮਝ ਨਹੀਂ ਸਕਦਾ ਅਗਲੇ ਸਮੇਂ ਵਿੱਚ। ਫਿਰ ਸਤਿਗੁਰੂ ਹੁਣ ਅੱਗੇ ਕਿਰਪਾ ਕਰਨਗੇ। ਵਾਹਿਗੁਰੂ 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 ਵਾਹਿਗੁਰੂ। ਵਾਹੇ।